21ਵਾਂ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਆਸਾ ਮਹੱਲਾ ਪੰਜਵਾਂ। ਸੋ ਜਿਵੇਂ ਮਨ ਦੇ ਅੰਦਰ ਵਿਚਾਰ ਆ ਜਾਂਦਾ, ਕਈ ਇਨਸਾਨਾਂ ਦੇ ਜੋ ਨਵੇਂ ਨਵੇਂ ਜਗਿਆਸੂ ਆਉਂਦੇ ਨੇ ਕਿ ਉਹ ਪਰਮਾਤਮਾ ਕਿੱਥੇ ਰਹਿੰਦਾ, ਕੌਣ ਹੈ, ਕਿਵੇਂ ਹੈ, ਹੈ ਵੀ ਜਾਂ ਨਹੀਂ ਵੀ, ਜੋ ਹੈ ਤੇ ਦਿਖਦਾ ਕਿਉਂ ਨਹੀਂ, ਬਿਨ ਦੇਖੇ ਉਪਜੈ ਨਹੀਂ ਆਸਾ। ਜਿਵੇਂ ਭਾਈ ਮਰਦਾਨਾ ਜੀ ਨੇ ਕਿਹਾ ਸੀ ਮਹਾਰਾਜ ਨੂੰ ਕਿ ਜਦੋਂ ਉਹ ਨਜ਼ਰ ਹੀ ਨਹੀਂ ਆਉਂਦਾ ਫਿਰ ਧਿਆਨ ਕਿਵੇਂ ਧਰੀਏ ਉਹਦਾ। ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਪਾਸ ਵੀ ਬੇਨਤੀ ਕੀਤੀ ਹੈ ਕਿ ਹਰੀ ਪਰਮਾਤਮਾ ਕਿੱਥੇ ਰਹਿੰਦਾ। ਸਤਿਗੁਰੂ ਜੀ ਜਵਾਬ ਦਿੰਦਿਆਂ ਹੋਇਆਂ ਗੁਰਸਿੱਖਾਂ ਨੂੰ ਸਮਝਾ ਰਹੇ ਹਨ, ਕਿਸੇ ਇੱਕ ਦੇ ਬੇਨਤੀ ਕਰਨ 'ਤੇ ਲੱਖਾਂ ਜੀਵਾਂ ਨੂੰ ਫਾਇਦਾ ਹੁੰਦਾ, ਉਹਦੇ ਇੱਕ ਦੇ ਪਰਥਾਏ ਉਪਦੇਸ਼ ਦੇ ਕੇ ਸਾਰੀ ਦੁਨੀਆਂ ਨੂੰ ਉਪਦੇਸ਼ ਦਿੱਤਾ ਹੈ। ਆਸਾ ਮਹੱਲਾ ਪੰਜਵਾ, ਆਸਾ ਰਾਗ 'ਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਿਰਤਾਜ ਫਰਮਾਉਂਦੇ ਹਨ, ਸੋਢੀ ਸੁਲਤਾਨ ਨਿਕਟ ਜੀਅ ਕੈ ਸਦ ਹੀ ਸੰਗਾ, ਕੁਦਰਤ ਵਰਤੈ ਰੂਪ ਅਰ ਰੰਗਾ। ਉਹ ਹਰੀ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਭਾਈ ਇਹ ਜੀਵ ਦੇ ਨਿਕਟ ਤੋਂ ਭਾਵ ਹੁੰਦਾ ਕੋਲ ਹੀ ਪਾਸ ਹੀ, ਅਤੇ ਸਰੀਰ ਦੇ ਸਦਾ ਹੀ ਅੰਗ ਸੰਗ ਰਹਿੰਦਾ ਵਾਹਿਗੁਰੂ, ਕਿਉਂਕਿ ਉਹ ਪ੍ਰਕਾਸ਼ ਰੂਪ ਹੈ। ਇਸ ਕਰਕੇ ਉਹਦਾ ਕੋਈ ਆਕਾਰ ਨਾ ਹੋਣ ਕਰਕੇ ਜਿਵੇਂ ਠੰਡ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਹਵਾ ਚੱਲਦੀ ਹੈ ਪਰ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਸੋ ਇਸੇ ਪ੍ਰਕਾਰ ਜਿਵੇਂ ਭੁੱਖ ਨੂੰ ਅਨੁਭਵ ਕਰਦੇ ਹਾਂ ਦਿਖਦੀ ਨਹੀਂ ਹੈ, ਮਹਾਰਾਜ ਫਰਮਾਉਂਦੇ ਨੇ ਉਹ ਕੁਦਰਤੀ ਪਰਮਾਤਮਾ ਉਹਦੀ ਇੱਕ ਨਿਸ਼ਾਨੀ ਹੈ ਕਿ ਹਵਾ ਚੱਲਦੀ ਹੋਵੇ ਤਾਂ ਆਪਾਂ ਦਰੱਖਤਾਂ ਵੱਲ ਦੇਖਦੇ ਹਾਂ ਕਿ ਹਵਾ ਕਾਫੀ ਤੇਜ਼ ਹੈ, ਦਰੱਖਤ ਝੁੱਕ ਰਹੇ ਨੇ ਥੱਲੇ ਨੂੰ, ਜਾਂ ਬਿਲਕੁਲ ਹਵਾ ਬੰਦ ਹੈ, ਪੱਤਾ ਵੀ ਨਹੀਂ ਹਿੱਲ ਰਿਹਾ ਅੱਜ। ਸੋ ਇਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਨੇ ਉਹ ਕੁਦਰਤੀ ਪਰਮਾਤਮਾ ਆਪਣੀ ਕੁਦਰਤ ਦੁਆਰਾ ਸਾਰਿਆਂ ਰੂਪਾਂ ਅਤੇ ਰੰਗਾਂ ਵਿੱਚ ਵਰਤ ਰਿਹਾ, ਉਹਨੂੰ ਇਨਸਾਨਾਂ ਦੇ ਰਾਹੀਂ, ਪੰਛੀਆਂ ਪਸ਼ੂਆਂ ਦੇ ਰਾਹੀਂ, ਉਹਦੀ ਕੁਦਰਤ ਦੇ ਰਾਹੀਂ, ਆਕਾਸ਼ ਅਤੇ ਆਕਾਸ਼ ਦੇ ਤਾਰਿਆਂ ਰਾਹੀਂ, ਬੱਦਲਾਂ ਦੀ ਬਿਜਲੀ ਰਾਹੀਂ, ਸੂਰਜ ਅਤੇ ਚੰਦਰਮਾ ਦੇ ਰਾਹੀਂ ਜਾਣਿਆ ਜਾ ਸਕਦਾ, ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਸਤਿਗੁਰੂ ਕਹਿੰਦੇ ਨੇ ਕੋਲ ਹੀ ਅਨੁਭਵ ਕਰੋ, ਤਦੋਂ ਫਿਰ ਕੋਲ ਹੌਲੀ ਹੌਲੀ ਦਿਖਣ ਵੀ ਲੱਗ ਜਾਂਦਾ, ਉਹ ਅਨੁਭਵ ਦਾ ਵਿਸ਼ਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਰੈ ਨਾ ਝੁਰੈ ਨਾ ਮਨ ਰੋਵਨ ਹਾਰਾ, ਅਵਿਨਾਸੀ ਅਵਗਤ ਅਗੋਚਰ, ਸਦਾ ਸਲਾਮਤ ਖਸਮ ਹਮਾਰਾ ਰਹਾਓ। ਮਹਾਰਾਜ ਫਰਮਾਉਂਦੇ ਨੇ ਜਿਸ 'ਤੇ ਸਾਡਾ ਜੋ ਖਸਮ ਮਾਲਕ ਹੈ ਪਰਮਾਤਮਾ ਹੈ, ਅਵਿਨਾਸੀ ਜੋ ਨਾਸ ਤੋਂ ਰਹਿਤ ਹੈ, ਅਵਗਤ ਹੁੰਦਾ ਕਠਿਨ ਪ੍ਰਾਪਤੀ ਵਾਲਾ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਪਰੇ ਹੈ, ਅਤੇ ਸਦੀਵ ਕਾਲੀ ਜੋ ਸਲਾਮਤ ਤੋਂ ਭਾਵ ਹੁੰਦਾ ਇਸਥਿਤ ਹੈ, ਟਿਕਿਆ ਹੋਇਆ ਹੈ, ਦੂ ਸਦਾ ਸਲਾਮਤ ਨਿਰੰਕਾਰ। ਸੋ ਇਸੇ ਕਰਕੇ ਇਹ ਮੇਰਾ ਮਨ ਨਾ ਬੰਧਨਾਂ ਵਿੱਚ ਕਰੈ, ਰਾਰੇ ਦੇ ਥੱਲੇ ਅੱਧਾ ਹਾ ਲੱਗਿਆ ਹੋਇਆ, ਕਰੈ ਨਹੀਂ ਕਰੈ, ਕਰੈ ਤੋਂ ਭਾਵ ਕੱਢਦਾ, ਕੱਢਦਾ ਨਹੀਂ ਹੈ, ਨਾ ਹੀ ਝੂਰਦਾ ਅਤੇ ਨਾ ਹੀ ਰੋਣ ਵਾਲਾ ਹੁੰਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਤੇਰੇ ਦਾਸਰੇ ਕਹੋ ਕਿਸ ਕੀ ਕਾਣ, ਜਿਸ ਕੀ ਮੀਰਾ ਰੱਖ ਆਣ। ਤੇਰੇ ਤੋਂ ਭਾਵ ਇਸ ਪਰਮੇਸ਼ਰ ਦੇ ਦਾਸ ਨੂੰ ਭਲਾ ਕਿਸੇ ਦੀ ਕੀ ਕਾਣ ਕਰੋੜ ਹੈ, ਜਿਸ ਦਾਸ ਦੀ ਆਣ ਜਿਹੜੀ ਈਨ ਹੈ ਪ੍ਰਤੱਗਿਆ ਨੂੰ, ਮੀਰਾਂ ਦਾਨਾ ਦਿਲ ਸੋਚ, ਮੀਰਾਂ ਤੋਂ ਭਾਵ ਹੁੰਦਾ ਪਾਤਸ਼ਾਹ। ਸੋ ਪਾਤਸ਼ਾਹ ਵਾਹਿਗੁਰੂ ਆਪ ਰੱਖਦਾ ਜਿਹਦੀ ਇੱਜ਼ਤ, ਫਿਰ ਉਹਨੂੰ ਕਿਸੇ ਦੀ ਕੀ ਕਾਨ ਕਨੋੜ ਹੈ। ਜੋ ਲਾਉਡਾ ਪ੍ਰਭ ਕੀਆ ਆਜ਼ਾਤ, ਇਸ ਲਾਉਡੇ ਕਹੋ ਕਿਸ ਕੀ ਤਾਤ। ਆਜ਼ਾਤ ਹੁੰਦਾ ਜਾਤ ਪਾਤ ਤੋਂ ਰਹਿਤ ਹੈ ਵਾਹਿਗੁਰੂ, ਉਹਨੇ ਜੋ ਆਪਣਾ ਲਾਉਡਾ ਤੋਂ ਭਾਵ ਦਾਸ ਕੀਤਾ ਹੈ, ਸੇਵਾਦਾਰ ਪ੍ਰਭੂ ਨੇ ਜੋ ਦਾਸ ਜਾਤੀ ਅਭਿਮਾਨ ਤੋਂ ਆਪਣੇ ਦਾਸ ਨੂੰ ਰਹਿਤ ਕਰ ਲਿਆ ਹੈ। ਆਜ਼ਾਦ ਹੁੰਦਾ ਨੀਚ ਜਾਤ ਵਿੱਚੋਂ ਵੀ ਵਾਹਿਗੁਰੂ ਨੇ ਆਪਣਾ ਦਾਸ ਕੀਤਾ ਹੈ। ਸੋ ਉਸ ਜੋ ਹੈ ਨਾ ਵਾਹਿਗੁਰੂ ਨੇ ਦਾਸ ਬਣਾਇਆ, ਉਹ ਦਾਸ ਨੂੰ ਫਿਰ ਭਲਾ ਕਿਸ ਦੀ ਜਿਹੜੀ ਤਾਤ ਹੁੰਦੀ ਹੈ, ਖੁਆਹਿਸ਼ ਇੱਛਾ ਹੋਣੀ ਕਿਸੇ ਤੋਂ, ਜਿਹਨੂੰ ਆਪਣਾ ਬਣਾ ਲਿਆ ਉਹਨੇ, ਉਹਦੀ ਝੋਲੀ ਖਾਲੀ ਨਹੀਂ ਹੁੰਦੀ ਕਦੇ, ਉਹ ਬਣਦਾ ਮੰਗਦਾ ਨਹੀਂ ਹੈ। ਵੇ ਮੋਹਤਾਜਾ ਵੇ ਪਰਵਾਹ, ਨਾਨਕ ਦਾਸ ਕਹੋ ਗੁਰ ਵਾਹ। ਜੋ ਪਰਮਾਤਮਾ ਬੇਮੁਹਤਾਜ ਹੈ, ਕਿਸੇ ਦੇ ਅਧੀਨ ਨਹੀਂ ਹੈ ਅਤੇ ਜੋ ਬੇਪਰਵਾਹ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਦਾਸਾ ਭਾਵ ਧਾਰ ਕੇ ਗੁਰਾਂ ਦੁਆਰੇ ਕਿ ਉਸ ਪਰਮਾਤਮਾ ਨੂੰ ਧੰਨ ਧੰਨ ਕਹੋ। ਧੰਨ ਹੈ ਵਾਹਿਗੁਰੂ। ਵਾਹਿਗੁਰੂ ਅੱਖਰ ਜਿਵੇਂ ਨਹੀਂ ਆਇਆ ਭੱਟਾਂ ਦੇ ਸਵਈਆਂ ਤੋਂ ਬਿਨਾਂ, ਪਰ ਬਹੁਤਿਆਂ ਦਾ ਖਿਆਲ ਹੈ ਕਿ ਵੈਸੇ ਲਿਖਿਆ ਤਾਂ ਹੈ, ਨਾਨਕ ਦਾਸ ਕਹੋ ਗੁਰ ਵਾਹ, ਵਾਹਿਗੁਰੂ ਵਾਹਿਗੁਰੂ ਕਹੋ। ਆਸਾ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਆਸਾ ਰਾਗ 'ਚ ਹੋਰ ਬਖਸ਼ਿਸ਼ ਕਰਦੇ ਹਨ। ਹਰ ਰਸ ਛੋੜ ਹੋਛੈ ਰਸ ਮਾਤਾ, ਘਰ ਮੈਂ ਵਸਤ ਬਾਹਰ ਉੱਠ ਜਾਤਾ। ਇਹ ਜੀਵ ਇਹੋ ਜਿਹਾ ਪਰਮਾਦੀ ਹੈ ਜੋ ਨਾਮ ਰਸ ਨੂੰ ਛੱਡ ਕੇ ਜਿਹੜੇ ਤੁੱਛ ਜੇ ਰਸ ਨੇ ਉਹਨਾਂ 'ਚ ਮਸਤ ਹੋਇਆ ਹੋਇਆ। ਆਤਮ ਵਸਤੂ ਤਨ ਤੈ ਕਰਨ ਰੂਪ ਘਰ ਦੇ ਵਿੱਚ ਹੈ, ਹਿਰਦੇ ਦੇ ਵਿੱਚ ਹੈ। ਇਹ ਜਿਹੜਾ ਜੀਵ ਆਤਮਾ ਉੱਠ ਉੱਠ ਕੇ ਬਾਹਰ ਜੰਗਲਾਂ ਨੂੰ ਜਾਂਦਾ, ਇਹਦਾ ਭਾਵ ਜੀਵ ਜਿਹੜਾ ਹੈ, ਜੀਵ ਅਤੇ ਆਤਮਾ ਇਹੀ ਚੀਜ਼ ਹੈ। ਆਤਮਾ ਨੂੰ ਜੀਵ ਬੁਣਾ ਲੱਗ ਗਿਆ, ਮੈਂ ਜੀਵ ਹਾਂ ਉਹ ਪਰਮਾਤਮਾ ਬੜਾ ਵੱਡਾ। ਇਹ ਜਿਹੜਾ ਜੀਵ ਬੁਣਾ ਹੈ ਇਹੀ ਉਤਾਰਨਾ ਸਿਮਰਨ ਕਰਕੇ ਨਾਲੋਂ ਕਿ ਮੈਂ ਜੀਵ ਨਹੀਂ ਮੈਂ ਆਤਮਾ ਹਾਂ, ਆਤਮਾ ਹੀ ਪਰਮਾਤਮਾ ਹੈ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗ ਗਾਥਾ ਰਹਾਓ। ਇਹਦੇ ਕੋਲੋਂ ਇੱਕ ਜਗ੍ਹਾ ਤੇ ਬੈਠ ਕੇ ਸੱਚ ਨਾਮ ਰੂਪੀ ਅੰਮ੍ਰਿਤ ਕਥਾ ਸੁਣੀ ਨਹੀਂ ਜਾਂਦੀ। ਕਥਾ ਸੁਣਨ ਤੋਂ ਸਾਰੇ ਕਤਰਾਉਂਦੇ ਨੇ, ਕਿਉਂਕਿ ਖਰੀਆਂ ਖਰੀਆਂ ਵੀ ਸੁਣਨੀਆਂ ਪੈਂਦੀਆਂ ਕਈ ਵਾਰੀ। ਸੋ ਇਸ ਕਰਕੇ ਕੀਰਤਨ ਵਾਲਿਆਂ ਨੇ ਕੁਛ ਕਹਿਣਾ ਨਹੀਂ, ਉਹਨਾਂ ਬਾਣੀ ਪੜ੍ਹੀ ਜਾਣੀ ਹੈ। ਤਾਂ ਲੋਕ ਕਹਿੰਦੇ ਨੇ ਇਹ ਠੀਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬੈਠ ਕੇ ਕਥਾ ਸੁਣਨ ਦੀ ਬਜਾਏ ਲੋਕ ਕੀ ਕਰਦੇ ਨੇ, ਝੂਠੀਆਂ ਕਥਾ ਜਾਂ ਗਾਤ ਹੁੰਦੀ ਮਾਇਆ ਵਿੱਚ ਲੱਗ ਕੇ ਰਾਰ ਕਰਤ ਝਗੜੇ ਕਰਦੇ ਨੇ। ਝੂਠੀਆਂ ਆਮ ਜੀਆਂ ਗੱਲਾਂ ਦੇ ਵਿੱਚ ਜ਼ਿਆਦਾ ਖੁਸ਼ ਰਹਿੰਦੇ ਨੇ ਮਾਇਆ ਦੀਆਂ ਗੱਲਾਂ ਵਿੱਚ। ਜਿਸ ਕਥਾ ਨੇ ਬ੍ਰਹਮ ਗਿਆਨ ਦੇਣਾ, ਜਿਸ ਕਥਾ ਨੇ ਪ੍ਰਕਾਸ਼ ਕਰਨਾ, ਜਿਸ ਕਥਾ ਨੇ ਮੈਲ ਉਤਾਰਨੀ ਅੰਦਰੋਂ, ਉਹ ਗੁਰਬਾਣੀ ਦੀ ਕਥਾ ਨੂੰ ਸੁਣਨ ਦੇ ਨਾਲ ਪਰਮੇਸ਼ਰ ਜੀ ਪ੍ਰਸੰਨ ਹੁੰਦੇ ਨੇ। ਉਸ ਕਥਾ ਨੂੰ ਇਹ ਜੀਵ ਸੁਣ ਕੇ ਰਾਜੀ ਨਹੀਂ। ਅੰਦਰ ਬਹਿ ਕੇ ਕਥਾ ਸੁਣਨ ਦੀ ਬਜਾਏ ਬਾਹਰ ਖੜ੍ਹ ਕੇ ਗੱਲਾਂ ਕਰਨ ਵਿੱਚ ਜ਼ਿਆਦਾ ਆਨੰਦ ਆਉਂਦਾ ਇਹਨਾਂ ਨੂੰ। ਇਹ ਦੁਨੀਆਂ ਭਰ ਦੇ ਜੀਵਾਂ ਲਈ ਕਹਿ ਰਹੇ ਆਪਾਂ, ਕਿਤੇ ਵੀ ਕਥਾ ਕੀਰਤਨ ਵਿਚਾਰ ਹੁੰਦਾ ਹੋਵੇ, ਗੁਰਬਾਣੀ ਦਾ ਪ੍ਰਵਾਹ ਹੁੰਦਾ ਹੋਵੇ, ਮੱਥਾ ਟੇਕ ਕੇ ਅਖੰਡ ਪਾਠ ਸਾਹਿਬ ਦੇ ਪਾਠ ਹੁੰਦੇ ਹੋਣ, ਬੰਦਾ ਬਹੁਤ ਛੇਤੀ ਭੱਜ ਕੇ ਬਾਹਰ ਨੂੰ ਨਿਕਲਦਾ ਮੱਥਾ ਟੇਕ ਕਿ ਕਿਤੇ ਪਾਠ ਨਾ ਸੁਣ ਜੇ। ਬਾਹਰ ਨਿਕਲ ਕੇ ਫਿਰ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਨੇ। ਮਹਾਰਾਜ ਨੇ ਕਿਹਾ ਆਖਣ ਔਖਾ ਸਾਚਾ ਨਾਉ, ਔਖਾ। ਮਹਾਰਾਜ ਕਹਿੰਦੇ ਕਿਉਂ? ਮਾਤਾ ਸੋ ਤ੍ਰਿਪਤਾ ਜੀ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਵਚਨ ਕੀਤਾ, ਤੁਸੀਂ ਚੰਗੇ ਆਏ ਹੋ ਵਾਪਸ ਉਦਾਸੀਆਂ ਤੋਂ, ਤੁਸੀਂ ਵਚਨ ਹੀ ਨਹੀਂ ਕਰਦੇ ਕੋਈ। ਮਹਾਰਾਜ ਕਹਿੰਦੇ ਅਸੀਂ ਨਾਮ ਦੇ ਵਿੱਚ ਲੀਨ ਹਾਂ, ਸਾਡਾ ਗੱਲ ਕਰਨ ਨੂੰ ਜੀ ਨਹੀਂ ਕਰਦਾ, ਆਖਾਂ ਜੀਵਾਂ ਵਿਸਰੈ ਮਰ ਜਾਵਾਂ। ਮਾਤਾ ਜੀ ਕਹਿਣ ਲੱਗੇ ਹੋਰ ਵੀ ਤਾਂ ਦੁਨੀਆਂ ਰਾਮ ਰਾਮ ਕਰਦੀ ਹੈ, ਨਾਲੇ ਗੱਲਾਂ ਵੀ ਕਰਦੀ ਹੈ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਉਹ ਰਾਮ ਰਾਮ ਕਰਦੇ ਆ, ਨਾਲੇ ਗੱਲਾਂ ਵੀ ਕਰੀ ਜਾਂਦੇ ਨੇ। ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਨਾਮ ਜਪੀਦਾ ਕਿਵੇਂ ਹੈ। ਨਾਮ ਤਾਂ ਮਾਤਾ ਜੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਪਿਆ ਜਾਂਦਾ ਹੁੰਦਾ। ਇਹ ਲੋਕ ਤਾਂ ਉਈ ਦਿਖਾਵਾ ਕਰਦੇ ਨੇ, ਦਿਖਾਵੇ ਦੇ ਵਿੱਚ ਪਰਮੇਸ਼ਰ ਨਹੀਂ ਹੈਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਲੋਕ ਦਿਖਾਵਿਆਂ ਵਾਲੇ ਜ਼ਿਆਦਾ ਨੇ, ਅਸਲ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਮਨੁੱਖਾ ਜਨਮ ਮਿਲਿਆ ਕਾਹਦੇ ਲਈ, ਕੀ ਕਰਨ ਆਏ ਆ। ਉਹ ਤਾਂ ਬਸ ਇਹੀ ਸਮਝਦੇ ਵੀ ਆ ਖਾਣ ਪੀਣ ਹੀ ਆਏ, ਮੂੰਹ ਲੱਗਿਆ ਖਾਣ ਨੂੰ, ਅੱਖਾਂ ਦੇਖਣ ਨੂੰ ਲੱਗੀਆਂ, ਕੰਨਾਂ ਨਾਲ ਸੁਣ ਲਓ ਬਸ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਵਜਹੋ ਸਾਹਿਬ ਕਾ ਸੇਵ ਬਿਰਾਨੀ, ਐਸੇ ਗੁਣ ਹੈ ਅਸ਼ਾਦਿਓ ਪ੍ਰਾਨੀ। ਵਜਹੋ ਹੁੰਦਾ ਦੁਮਾਹਾ, ਖਾਣ ਪਾਣ ਤਾਂ ਸਾਹਿਬ ਪਰਮਾਤਮਾ ਦਾ ਕਰਦਾ, ਖਾਂਦਾ ਤਾਂ ਰੱਬ ਕੋਲਾਂ ਬੰਦਾ, ਅਤੇ ਸੇਵਾ ਬਿਰਾਨੀ ਹੁੰਦੀ ਬਗਾਨੀ ਦੇਵੀ ਦੇਵਤਿਆਂ ਦੀ ਕਰਦਾ। ਸਰੀਰ ਰੱਬ ਨੇ ਦਿੱਤਾ, ਧਰਤੀ ਵਾਹਿਗੁਰੂ ਨੇ ਦਿੱਤੀ ਹੈ, ਪੰਜ ਤੱਤ ਵਾਹਿਗੁਰੂ ਨੇ ਬਣਾਏ ਨੇ, ਕਣਕ ਚੌਲ ਦਾਲ ਆਟਾ ਵਾਹਿਗੁਰੂ ਦਿੰਦਾ, ਕੱਪੜਾ ਵਾਹਿਗੁਰੂ ਦਿੰਦਾ। ਅਤੇ ਜਦੋਂ ਭਗਤੀ ਦੀ ਗੱਲ ਆਈ, ਫਿਰ ਆਖੇ ਮੈਂ ਫਲਾਨੇ ਪੀਰ ਨੂੰ ਮੰਨਦਾ, ਮੈਂ ਉਹ ਦੇਵੀ ਨੂੰ ਮੰਨਦਾ, ਉਹ ਦੇਵਤੇ। ਉਹਨਾਂ ਨੂੰ ਕਹਿਣਾ ਸੀ ਫਿਰ ਮਨੁੱਖਾ ਦੇਹੀ ਨੂੰ ਤੁਸੀਂ ਕਿਉਂ ਲੋਚਦੇ ਹੋ, ਤੁਸੀਂ ਮਨੁੱਖਾ ਦੇਹੀ ਫਿਰ ਕਿਉਂ ਨਾ ਦੇਤੀ ਮੈਨੂੰ। ਮਨੁੱਖਾ ਦੇਹੀ ਵਾਹਿਗੁਰੂ ਨੇ ਦਿੱਤੀ ਹੈ, ਕਬਜ਼ਾ ਨਕਲੀ ਗੁਰੂਆਂ ਦਾ ਹੋਇਆ ਬੰਦਿਆਂ 'ਤੇ। ਇਹੋ ਜਿਹੇ ਔਗਣਾ ਕਰਕੇ ਪ੍ਰਾਣੀਆਂ ਸ਼ਾਦਿਓ ਤੋਂ ਭਾਵ ਢਕਿਆ ਹੋਇਆ, ਬਹੁਤ ਔਗਣ ਹਨ ਇਹਦੇ ਵਿੱਚ। ਤਿਸ ਸਿਉਂ ਲੋਕ ਜੋ ਸਦ ਹੀ ਸੰਗੀ, ਕਾਮਨਾ ਆਵੈ ਸੋ ਫਿਰ ਫਿਰ ਮੰਗੀ। ਜੇ ਪਰਮਾਤਮਾ ਸਦੀਵ ਕਾਲ ਸੰਗੀ ਹੈ ਜਿਹੜਾ ਉਹਦੇ ਕੋਲੋਂ ਛੁਪਾਓ ਕਰਦਾ ਲੁਕਾਉਂਦਾ। ਜੋ ਪਦਾਰਥ ਇਸਤਰੀ ਪੁੱਤਰ ਆਦਿਕ ਸੰਬੰਧੀ ਕਿਸੇ ਕੰਮ ਨਹੀਂ ਆਉਣੇ ਉਹਨਾਂ ਨੂੰ ਵਾਰ ਵਾਰ ਕਹਿੰਦੇ ਮੰਗਦਾ। ਸੋ ਇਸਦਾ ਤਰਨਾ ਕਿਵੇਂ ਹੋਵੇ? ਵਾਹਿਗੁਰੂ ਅੱਗੇ ਕਹਿੰਦੇ ਬੇਨਤੀ ਹੋਈ ਕਰੋ, ਕਹੋ ਨਾਨਕ ਪ੍ਰਭ ਦੀਨ ਦਿਆਲਾ, ਜਿਉ ਭਾਵੈ ਤਿਉ ਕਰ ਪ੍ਰਤਪਾਲਾ। ਮਹਾਰਾਜ ਕਥਨ ਕਰਦੇ ਨੇ, ਹੇ ਦੀਨਾਂ ਦਾ ਦਿਆਲੂ, ਹੇ ਵਾਹਿਗੁਰੂ ਗਰੀਬਾਂ ਦੇ ਰੱਖਿਅਕ, ਹੇ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਵਾਹਿਗੁਰੂ, ਜਿਵੇਂ ਆਪ ਨੂੰ ਭਾਵੇ ਉਵੇਂ ਹੀ ਮੇਰੀ ਪਾਲਣਾ ਕਰ ਲਓ, ਮੈਨੂੰ ਉਵੇਂ ਹੀ ਤਾਰ ਲਓ। ਬਸ ਮੈਨੂੰ ਕੋਈ ਪਤਾ ਨਹੀਂ, ਸੋਝੀ ਨਹੀਂ, ਮੈਂ ਅਗਿਆਨੀ ਜੀਵ ਹਾਂ ਜੀ। ਆਸਾ ਮਹੱਲਾ ਪੰਜਵਾ, ਜੀ ਪ੍ਰਾਨ ਧਨ ਹਰ ਕੋ ਨਾਮ, ਈਹਾ ਊਹਾ ਉਨ ਸੰਗ ਕਾਮ। ਹਰੀ ਦਾ ਨਾਮ ਧਾਨੀ ਮੇਰੇ ਜੀ ਦਾ ਪ੍ਰਾਣ ਰੂਪ ਹੈ। ਈਹਾ ਊਹਾ ਹੁੰਦਾ ਇੱਥੇ ਅਤੇ ਉੱਥੇ, ਲੋਕ ਪ੍ਰਲੋਕ ਵਿੱਚ ਉਹ ਨਾਮ ਨਾਲ ਹੀ ਮੇਰਾ ਕੰਮ ਹੈ, ਨਾਮ ਦੇ ਨਾਲ ਹੀ ਮੇਰਾ ਕੰਮ ਹੈ, ਹੋਰ ਮੇਰਾ ਕੋਈ ਕੰਮ ਨਹੀਂ। ਇਹ ਇੱਕ ਬੜੀ ਵੱਡੀ ਪ੍ਰੈਕਟੀਕਲੀ ਚੀਜ਼ ਹੈ। ਜੇ ਕੋਈ ਬੰਦਾ ਬਿਲਕੁਲ ਨਾਮ ਹੀ ਜਪੀ ਜਾਵੇ, ਨਾਮ ਹੀ ਜਪੀ ਜਾਵੇ, ਆਮ ਲੋਕਾਂ ਦੀਆਂ ਗੱਲਾਂ ਹੁੰਦੀਆਂ, ਰੋਟੀ ਕਿੱਥੋਂ ਖਾਓ, ਫਿਰ ਉਹ ਕਿੱਥੋਂ ਆਊਗਾ। ਜਿਨ੍ਹਾਂ ਨੇ ਨਾਮ ਜਪਿਆ ਉਹ ਤਾਂ ਦੂਜਿਆਂ ਨੂੰ ਰੋਟੀ ਵੰਡਦੇ ਨੇ, ਦੂਜਿਆਂ ਨੂੰ ਕੱਪੜਾ ਉਲਟਾ ਵੰਡਦੇ ਨੇ। ਜਿੱਥੇ ਵੀ ਜਾ ਕੇ ਦੇਖੋ ਕਿਸੇ ਮਹਾਤਮਾ ਨੇ ਨਾਮ ਜਪਿਆ, ਅੱਜ ਉੱਥੇ ਬੜੇ ਬੜੇ ਅਸਥਾਨ ਬਣੇ ਹੋਏ ਨੇ। ਮਹਾਤਮਾ ਦੇ ਨਾਮ ਜਪਣ ਕਰਕੇ ਹੀ ਪ੍ਰਤਾਪ ਹੁੰਦਾ ਸਾਰਾ। ਬਿਨ ਹਰ ਨਾਮ ਅਵਰ ਸਭ ਥੋਰਾ, ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ ਰਹਾਉ। ਵਾਹਿਗੁਰੂ ਨਾਮ ਤੋਂ ਬਿਨਾਂ ਹੋਰ ਪਦਾਰਥਾਂ ਵਿੱਚ ਥੋਰਾ ਤੋਂ ਭਾਵ ਤੁੱਛਤਾ ਹੀ ਹੈ, ਤੁੱਛ ਪਾਉਣਾ ਹੀ ਆ ਉਹਨਾਂ ਦੇ ਵਿੱਚ। ਕਹਿੰਦੇ ਮੇਰਾ ਮਨ ਵਾਹਿਗੁਰੂ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਕੇ ਰੱਜ ਗਿਆ, ਹੁਣ ਮੈਨੂੰ ਹੋਰ ਕਿਸੇ ਦੀ ਇੱਛਾ ਨਹੀਂ ਰਹੀ। ਸੋ ਇਸ ਪ੍ਰਕਾਰ ਜਿਵੇਂ ਗੜ ਸ਼ੰਕਰ ਦੇ ਹਮੇਸ਼ਾ ਜੋਗੀ ਸੀ, ਸ਼ਿਵਜੀ ਦੀ ਆਰਾਧਨਾ ਕਰਕੇ ਸ਼ਿਵਜੀ ਤੋਂ ਵਰ ਲੈ ਲਿਆ ਕਿ ਮੇਰਾ ਜਿਹੜਾ ਦਰਸ਼ਨ ਕਰੇ ਉਹਨੂੰ ਇੱਕ ਸਾਲ ਸਵਰਗ ਮਿਲੇ। ਭਾਈ ਤਿਲਕੂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਉੱਥੇ ਸੀਗਾ, ਸਾਰੀ ਦੁਨੀਆਂ ਹਮੇਸ਼ੇ ਦੇ ਦਰਸ਼ਨ ਕਰਕੇ ਵੀ ਸਵਰਗਾਂ ਨੂੰ ਜਾਵਾਂਗੇ, ਤਿਲਕੂ ਨਹੀਂ ਆਇਆ। ਫਿਰ ਹਮੇਸ਼ਾ ਆਪ ਗਿਆ ਸੀ ਵੀ ਮੈਂ ਦਰਸ਼ਨ ਦੇ ਕੇ ਆਉਣਾ, ਪਰ ਭਾਈ ਸਾਹਿਬ ਨੇ ਦਰਸ਼ਨ ਨਹੀਂ ਕੀਤੇ। ਫਿਰ ਅਖੀਰ ਭਾਈ ਸਾਹਿਬ ਦੇ ਚਰਨੀ ਪੈ ਗਿਆ, ਕਹਿੰਦਾ ਤੁਸੀਂ ਨਹੀਂ ਦਰਸ਼ਨ ਕਰਦੇ? ਕਹਿੰਦੇ ਮੇਰੇ ਕੋਲ ਤਾਂ ਸਭ ਤੋਂ ਵੱਡਾ ਭੰਡਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚਖੰਡ ਦਾ ਨਿਵਾਸ ਦੇਣਗੇ। ਫਿਰ ਗੁਰੂ ਅਰਜਨ ਦੇਵ ਜੀ ਕੋਲ ਜਾ ਕੇ ਹਮੇਸ਼ੇ ਨੇ ਨਾਮਦਾਨ ਲਿਆ ਸੀ। ਤੋ ਸਤਿਗੁਰੂ ਕਹਿੰਦੇ ਨੇ ਜਦੋਂ ਦਰਸ਼ਨ ਹੋ ਜਾਂਦੇ ਨੇ ਫਿਰ ਮਨ ਰੱਜ ਜਾਂਦਾ, ਪਦਾਰਥਾਂ ਨਾਲ ਚਾਰੇ ਪਾਸਿਓਂ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਕਹਿੰਦੇ ਦੇਖੋ ਗੁਰਬਾਣੀ ਕੈਸੀ ਹੈ ਕਿ ਭਗਤੀ ਅਤੇ ਲਾਲ ਹੁੰਦਾ ਪ੍ਰੇਮ ਆਦਿਕ ਜਿਹੜੇ ਪਦਾਰਥ ਨੇ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਇਹ ਸਾਰੇ ਜਿਹੜੇ ਨੇ ਇਹਨਾਂ ਦਾ ਭੰਡਾਰਾ ਹੈ ਭਗਤੀ, ਸ਼ੁਭ ਗੁਣਾਂ ਦਾ ਭੰਡਾਰਾ ਹੈ ਭਗਤੀ। ਮਤ ਵਿੱਚ ਰਤਨ ਜਵਾਹਰ, ਮਾਣਕ ਜੇਕ ਗੁਰ ਕੀ ਸਿੱਖ ਸੁਣੀ। ਹੁਣ ਜਿਹੜੇ ਇਨਸਾਨ ਇਸ ਗੁਰਬਾਣੀ ਨੂੰ ਰਾਗ ਦੁਆਰਾ ਗਾਉਂਦੇ ਨੇ, ਕੰਨਾਂ ਨਾਲ ਸੁਣਦੇ ਨੇ ਅਤੇ ਆਪਣੇ ਹਿਰਦੇ ਦੇ ਅੰਦਰ ਪ੍ਰੇਮ ਭਾਵਨਾ ਰੱਖ ਕੇ ਕਮਾਉਂਦੇ ਨੇ, ਉਹ ਨਿਹਾਲ, ਹਾਲ ਨਾਮ ਦੁੱਖ ਦਾ, ਨਿਹ ਮਤਵ ਰਹਿਤ, ਦੁੱਖਾਂ ਤੋਂ ਰਹਿਤ ਹੋ ਕੇ ਕ੍ਰਿਤ ਕ੍ਰਿਤ ਹੋ ਜਾਂਦੇ ਨੇ। ਚਰਨ ਕਮਲ ਸਿਉਂ ਲਾਗੋ ਮਾਨ, ਸਤਿਗੁਰ ਤੂਠੈ ਕੀਨੋ ਦਾਨ। ਜਿਸ ਵੇਲੇ ਗੁਰਾਂ ਦੇ ਚਰਨ ਕਮਲਾਂ ਨਾਲ ਮਨ ਲੱਗਿਆ, ਜੁੜਿਆ, ਤਾਂ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਨਾਮਦਾਨ ਦੇਣਾ ਕੀਤਾ। ਪਹਿਲਾਂ ਗੁਰਾਂ ਦੇ ਚਰਨਾਂ ਕਮਲਾਂ ਨਾਲ ਮਨ ਲੱਗੇ, ਜੁੜੇ, ਇੱਕ ਮਿੱਕ ਹੋਵੇ, ਸੇਵਾ ਕਰੇ, ਭਾਵਨਾ ਕਰੇ, ਫਿਰ ਨਾਮਦਾਨ ਵੀ ਮੰਗੇ, ਫਿਰ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ। ਨਾਨਕ ਕਉ ਗੁਰ ਦੀਖਿਆ ਦੀਨ, ਪ੍ਰਭ ਅਵਿਨਾਸੀ ਘਟ ਘਟ ਚੀਨ। ਜਿਸ ਵੇਲੇ ਮੈਂ ਸੇਵਕ ਨੇ ਗੁਰਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਤੋਂ ਦੀਖਿਆ ਸਿੱਖਿਆ ਦਿੱਤੀ, ਭਾਵ ਮੈਂ ਸੇਵਕ ਨੇ ਸਿੱਖਿਆ ਲਈ, ਗੁਰਾਂ ਨੇ ਮੈਨੂੰ ਸਿੱਖਿਆ ਦਿੱਤੀ। ਨਾਨਕ ਕਉ ਗੁਰ ਦੀਖਿਆ ਦੀਨ, ਜਿਸ ਵੇਲੇ ਮੈਂ ਜਨ ਨੂੰ ਕਹਿੰਦੇ ਗੁਰਾਂ ਨੇ ਦੀਖਿਆ ਹੁੰਦੀ ਸਿੱਖਿਆ ਦਿੱਤੀ, ਤਾਂ ਅਵਿਨਾਸੀ ਵਾਹਿਗੁਰੂ ਨੂੰ ਹਰ ਇੱਕ ਘਾਟ ਹੁੰਦਾ ਹਿਰਦਾ, ਹਰ ਇੱਕ ਥਾਂ ਦੇ ਵਿੱਚ ਚੀਨ ਹੁੰਦਾ, ਜਾਣ ਲਿਆ ਮਹਾਰਾਜ ਨੂੰ। ਆਸਾ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਆਸਾ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਆਨੰਦ ਵਿਨੋਦ ਭਰੇ ਪੁਰ ਧਾਰਿਆ, ਆਪਣਾ ਕਾਰਜ ਆਪੇ ਸਵਾਰਿਆ। ਆਨੰਦਦਾਇਕ ਜੋ ਵਿਨੋਦ ਨੇ, ਕੌਤਕਾਂ ਦੇ ਕਰਨ ਵਾਲਾ ਪਰਮੇਸ਼ਰ ਆ, ਉਹ ਸਾਰਿਆਂ ਨੂੰ ਧਾਰ ਕੇ ਭਰੇ ਪੁਰ ਹੁੰਦਾ, ਭਰਪੂਰ ਭਰਪੂਰਨ ਹੋ ਰਿਹਾ ਸਾਰੇ ਕਿਤੇ, ਸਾਰਿਆਂ ਨੂੰ ਧਾਰ ਕੇ ਭਰਪੂਰ ਕਰ ਰਿਹਾ, ਪਾਲਣਾ ਕਰ ਰਿਹਾ, ਅਤੇ ਜਗਤ ਰੂਪੀ ਆਪਣੇ ਕਾਰਜ ਨੂੰ ਉਹਨੇ ਆਪ ਹੀ ਸਵਾਰਿਆ ਹੋਇਆ। ਪੂਰ ਸਮੱਗਰੀ ਪੂਰੇ ਠਾਕੁਰ ਕੀ, ਭਰਪੁਰ ਤਾਰ ਰਹੀ ਸੋਭ ਜਾ ਕੀ ਰਹਾਓ। ਪੂਰੇ ਜੋ ਠਾਕੁਰ ਠਾਕ ਤੇ ਰਾਹ ਦਾ ਮਤਲਬ ਹੈ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਪਰਮੇਸ਼ਰ। ਪੂਰੇ ਠਾਕੁਰ ਪਰਮੇਸ਼ਰ ਦੀ ਕੁੱਲ ਸਮੱਗਰੀ ਪੂਰਨ ਹੈ। ਜਾ ਕੀ ਸੋ ਜਾਕੀ ਪਾਠ ਨਹੀਂ ਕਰਨਾ, ਜਾ ਕੀ ਜਿਸ ਪਰਮਾਤਮਾ ਦੀ ਸੋਭ ਜਿਹੜੀ ਹੈ ਚੇਤਨ ਸੱਤਾ ਜਗਤ ਨੂੰ ਧਾਰ ਕੇ ਸਾਰੇ ਭਰਪੂਰ ਹੋ ਰਹੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨਾ ਕੋਏ। ਜਿਸ ਪਰਮਾਤਮਾ ਦੀ ਸੋਏ ਜਿਹੜੀ ਸੋਭਾ ਨਿਰਮਲ ਹੈ ਉਹਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ, ਉਹ ਆਪ ਹੀ ਸਭ ਦਾ ਕਰਤਾ ਹੈ, ਉਹ ਤੋਂ ਬਿਨਾਂ ਹੋਰ ਦੂਜਾ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਹੈ। ਜੀ ਅਜੰਤ ਸਭ ਤਾਕੈ ਹਾਥ ਰਵ ਰਹਿਆ ਪ੍ਰਭ ਸਭ ਕੈ ਸਾਥ। ਹੁਣ ਸੂਖਮ ਜੀਵ ਨੇ ਛੋਟੇ ਦਿਖਦੇ ਹੀ ਨਹੀਂ, ਜਿਹੜੇ ਅਸਥੂਲ ਜਿਹੜੇ ਵੱਡੇ ਵੱਡੇ ਜਿੰਨੇ ਕੁ ਜੀਵ ਜੰਤ ਨੇ ਇਹ ਸਾਰੇ ਉਹ ਪਰਮਾਤਮਾ ਦੇ ਹੱਥ ਹੁੰਦਾ, ਅਧੀਨ ਨੇ, ਉਹਦੇ ਹੱਥ 'ਚ ਹੈ ਸਾਰਾ ਕੁਛ। ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਨਾਲ ਹੀ ਮਿਲਿਆ ਹੋਇਆ ਹੈ, ਦੂਰ ਵੀ ਨਹੀਂ ਹੈ। 377 ਅੰਗ 'ਤੇ ਅਗਲੀ ਪੰਕਤੀ ਫਰਮਾਉਂਦੇ ਨੇ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ। ਜਿਸ ਵੇਲੇ ਪੂਰਿਆਂ ਗੁਰਾਂ ਨੇ ਸ਼ੁਭ ਗੁਣਾਂ ਦੀ ਪੂਰੀ ਬਣਾਵਟ ਬਣਾਈ, ਕਹਿੰਦੇ ਨੇ ਤਾਂ ਹੀ ਭਗਤ ਜਨ ਨੂੰ ਵਡਿਆਈ ਮਿਲੀ ਹੈ। ਆਸਾ ਮਹੱਲਾ ਪੰਜਵਾ ਗੁਰ ਕੈ ਸ਼ਬਦ ਬਨਾਵਹੁ ਇਹੋ ਮਨ, ਗੁਰ ਕਾ ਦਰਸ਼ਨ ਸੰਚਹੁ ਹਰ ਧਨ। ਮਹਾਰਾਜ ਕਹਿੰਦੇ ਭਾਈ ਗੁਰਾਂ ਦੇ ਉਪਦੇਸ਼ ਦੁਆਰਾ ਇਸ ਮਨ ਨੂੰ ਸ਼ੁੱਧ ਬਣਾਓ। ਪਹਿਲਾਂ ਸ਼ੁੱਧ ਹੁੰਦਾ ਜਿਹੜਾ ਵਿਕਾਰਾਂ ਤੋਂ ਰਹਿਤ, ਲਾਲਚ ਤੋਂ ਰਹਿਤ। ਗੁਰਾਂ ਦਾ ਦਰਸ਼ਨ ਕਰਕੇ ਕਹਿੰਦੇ ਹਰੀ ਨਾਮ ਧਨ ਨੂੰ ਸੰਚੋ ਇਕੱਠਾ ਕਰੋ ਔਰ ਬੇਨਤੀ ਕਰੋ ਗੁਰਾਂ ਦੇ ਚਰਨਾਂ 'ਚ। ਉੱਤਮ ਮਤ ਮੇਰਾ ਹਿਰਦੈ ਤੂੰ ਆਓ, ਹੇ ਉੱਤਮ ਬੁੱਧੀ ਹੇ ਉੱਤਮ ਮਤੀ ਤੂੰ ਮੇਰੇ ਹਿਰਦੇ ਜਾ ਕੇ ਪ੍ਰਾਪਤ ਹੋ। ਸੋ ਇਸ ਪ੍ਰਕਾਰ ਵਿਵੇਕ ਬੁੱਧ ਸਤਿਗੁਰ ਤੇ ਪਾਈ ਉੱਤਮ ਮਤੀ ਮੰਗਦੇ ਨੇ। ਸਾ ਮਤ ਦੇਹੋ ਦਇਆਲ ਪ੍ਰਭ ਜੇ ਤੁਮੇ ਅਰਾਧਾ, ਉਹੀ ਜੀ ਮਤ ਦੇਹੋ, ਕਿਰਪਾ ਕਰੋ ਸਾਨੂੰ। ਸਾਨੂੰ ਮਤ ਨਹੀਂ ਹੈ, ਮਤ ਸਮਤ ਤੇਰਾ ਬਸ ਸੁਆਮੀ, ਕਿਉਂਕਿ ਇਹ ਤੁਹਾਡੇ ਵੱਸ ਵਿੱਚ ਹੀ ਹੈ। ਜਿੰਨਾ ਕੁ ਤੁਸੀਂ ਕਿਸੇ ਦੀ ਬੁੱਧੀ 'ਚ ਪ੍ਰਕਾਸ਼ ਪਾ ਦਿੰਦੇ ਹੋ ਉਹਦੇ ਕੋਲ ਉਨਾ ਕੀ ਪ੍ਰਕਾਸ਼ ਹੁੰਦਾ। ਧਿਆਵੋ ਗਾਵੋ ਗੁਣ ਗੋਬਿੰਦਾ ਯਤ ਪ੍ਰੀਤਮ ਮੋਹਿ ਲਾਗੈ ਨਾਉ ਰਹਾਓ। ਕਹਿੰਦੇ ਉੱਤਮ ਮਤ ਮੇਰੇ ਹਿਰਦੈ ਤੂੰ ਆਓ, ਕਿਹੜੀ ਮਤ ਮੰਗਦੇ ਹੋ? ਕਹਿੰਦੇ ਜਿਸ ਕਰਕੇ ਮੈਂ ਗੋਬਿੰਦ ਦੇ ਗੁਣਾਂ ਨੂੰ ਧਿਆਵਾਂ ਮਨ ਕਰਕੇ ਅਤੇ ਗੋਬਿੰਦ ਦੇ ਗੁਣਾਂ ਨੂੰ ਗਾਵਾਂ ਜ਼ੁਬਾਨ ਦੇ ਨਾਲ, ਗੋਬਿੰਦ ਦਾ ਨਾਮ ਹੀ ਮੈਨੂੰ ਅਤਿਅੰਤ ਪ੍ਰੀਤਮ ਪਿਆਰਾ ਲੱਗੇ, ਉਹੀ ਜੀ ਮਤ ਦਿਓ, ਇਹ ਕਿਰਪਾ ਕਰੋ। ਕਿਰਪਾ ਨਿਧ ਬਸ ਹੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਤ੍ਰਿਪਤ ਅਧਾਵਨ ਸਾਚੈ ਨਾਏ, 68 ਮੱਜਨ ਸੰਤ ਤੂ ਰਹਾਏ। ਸੱਚੇ ਨਾਮ ਕਰਕੇ ਮਨ ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਅਘਾਵਨ ਹੁੰਦਾ, ਰੱਜ ਜਾਂਦਾ, ਕਿਉਂਕਿ ਮਹਾਂਪੁਰਖਾਂ ਦੀ ਚਰਨ ਧੂੜੀ ਕਰਕੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਜੀਵ ਨੂੰ। ਸਭ ਮਹਿ ਜਾਨੋ ਕਰਤਾ ਏਕ, ਸਾਧ ਸੰਗਤ ਮਿਲੇ ਬੁੱਧ ਵਿਵੇਕ। ਹੁਣ ਉਹ ਜਵਾਬ ਦਿੰਦੇ ਨੇ ਜਿਹੜਾ ਪਹਿਲਾਂ ਬਚਨ ਹੋਇਆ ਸੀ ਉੱਤਮ ਮਤ ਮੇਰਾ ਹਿਰਦੈ ਤੂੰ ਆਓ। ਕਹਿੰਦੇ ਉੱਤਮ ਮਤ ਆਉਂਦੀ ਕਿੱਥੋਂ ਹੈ? ਸਤਿਗੁਰੂ ਕਹਿੰਦੇ ਫਿਰ ਇਉਂ ਕਰੋ, ਸਾਰਿਆਂ ਵਿੱਚ ਇੱਕ ਕਰਤੇ ਵਾਹਿਗੁਰੂ ਨੂੰ ਜਾਣੋ, ਵੀ ਸਾਰਿਆਂ ਵਿੱਚ ਵਾਹਿਗੁਰੂ ਹੈ। ਸਾਧ ਸੰਗਤ ਵਿੱਚ ਬੈਠਣ ਕਰਕੇ, ਮਿਲਣ ਕਰਕੇ, ਬਹਿ ਕੇ ਕਥਾ ਕੀਰਤਨ ਸੁਣਨ ਕਰਕੇ, ਬੁੱਧੀ ਵਿੱਚ ਬਿਬ ਏਕ, ਬਿਬ ਹੁੰਦਾ ਦੋ ਤੇ ਏਕ ਹੁੰਦਾ ਇੱਕ, ਦੋ ਤੋਂ ਇੱਕ ਹੋਣ ਦਾ ਗਿਆਨ ਸੰਗਤ ਵਿੱਚ ਬਹਿ ਕੇ ਹੁੰਦਾ ਇਨਸਾਨ ਨੂੰ ਕਿ ਮੈਂ ਪਰਮਾਤਮਾ ਦੀ ਜੋਤ ਅੰਸ਼ ਹਾਂ, ਮੈਂ ਰੁਲਿਆ ਫਿਰਦਾ ਅਤੇ ਮੈਂ ਉਹਦੇ ਵਿੱਚ ਲੀਨ ਹੋ ਜਾਵਾਂ, ਫਿਰ ਮੈਂ ਸੁਖੀ ਹੋ ਜਾਵਾਂਗਾ। ਦਾਸ ਸਗਲ ਕਾ ਛੋੜ ਅਭਿਮਾਨ, ਨਾਨਕ ਕਉ ਗੁਰ ਦੀਨੋ ਦਾਨ। ਕਹਿੰਦੇ ਮੈਂ ਦਾਸ ਨੇ ਉਸ ਵੇਲੇ ਸਭ ਪਦਾਰਥ ਜਾਤੀ ਆਦਿਕ ਅਹੰਕਾਰ ਛੱਡ ਦਿੱਤਾ, ਜਿਸ ਵੇਲੇ ਮੈਂ ਸੇਵਕ ਨੂੰ ਗੁਰਾਂ ਨੇ ਨਾਮਦਾਨ ਦੇ ਦਿੱਤਾ, ਮੇਰੇ ਵਿੱਚੋਂ ਗੱਲ ਹੀ ਖਤਮ ਹੋ ਗਈ ਆਮ ਲੋਕਾਂ ਵਾਲੀ। ਸੰਸਾਰੀ ਜੇ ਲੋਕ ਤਾਂ ਵਿਚਾਰੇ ਸੰਸਾਰੀ ਗੱਲਾਂ ਹੀ ਕਰਦੇ ਨੇ। ਜਿਸ ਵੇਲੇ ਦਾਸ ਕਉ ਤੋਂ ਪਾ ਮੈਂ ਦਾਸ ਨੂੰ ਗੁਰਾਂ ਨੇ ਨਾਮਦਾਨ ਦੇਣਾ ਕੀਤਾ ਤਾਂ ਸਾਰਿਆਂ ਪਦਾਰਥਾਂ ਦਾ ਹੰਕਾਰ ਹੀ ਛੱਡ ਦਿੱਤਾ। ਸੋ ਮਹਾਰਾਜ ਸਾਡੀ ਬੁੱਧੀ ਵੀ ਪ੍ਰਕਾਸ਼ਮਾਨ ਹੋ ਜਾਵੇ, ਕਿਰਪਾ ਕਰੋ ਤਾਂ ਸਤਿਗੁਰੂ ਕਹਿੰਦੇ ਭਾਈ ਬੁੱਧੀ ਪ੍ਰਕਾਸ਼ਮਾਨ ਇਉਂ ਹੋ ਜਾਂਦੀ ਹੈ। ਇਹ ਸ਼ਬਦ 26ਵਾਂ ਸ਼ਬਦ ਹੈ 377 ਅੰਗ 'ਤੇ, ਵਿਦਿਆਰਥੀਆਂ ਲਈ ਵੀ ਬਹੁਤ ਅੱਛਾ, ਭਗਤੀ ਲਈ ਵੀ ਬਹੁਤ ਅੱਛਾ, ਬੁੱਧੀ ਜਿਹਦੀ ਬਿਲਕੁਲ ਹੀ ਡੱਲ ਜੀ ਹੋਵੇ ਉਹਦੇ ਵਾਸਤੇ ਬਹੁਤ ਵਧੀਆ। ਆਸਾ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਆਸਾ ਰਾਗ ਚ, ਬੁੱਧ ਪ੍ਰਗਾਸ ਪਈ ਮਤ ਪੂਰੀ, ਤਾਂ ਤੇ ਬਿਨਸੀ ਦੁਰ ਮਤ ਦੂਰੀ। ਜਦੋਂ ਗੁਰਾਂ ਦੀ ਪੂਰੀ ਸਿੱਖਿਆ ਮਿਲੀ ਤਾਂ ਪ੍ਰਕਾਸ਼ ਵਾਲੀ ਆਤਮ ਸ਼ੈਣੀ ਬੁੱਧੀ ਹੋਈ ਮੇਰੀ, ਉਸ ਕਰਕੇ ਫਿਰ ਜਿਹੜੀ ਦੁਰ ਮਤ ਸੀ ਮੇਰੇ ਅੰਦਰ, ਦੁਰ ਹੁੰਦੀ ਖੋਟੀ, ਮਤ ਹੁੰਦੀ ਬੁੱਧੀ, ਖੋਟੀ ਬੁੱਧੀ ਦੂਰ ਹੋ ਗਈ, ਬਿਨਸ ਕੇ ਦੂਰ ਹੋ ਗਈ। ਮਹਾਰਾਜ ਨੇ ਇਹ ਜੀ ਕਿਰਪਾ ਕੀਤੀ ਕਿ ਬੁੱਧੀ ਪ੍ਰਕਾਸ਼ਮਾਨ ਹੋ ਗਈ, ਬੁੱਧੀ ਦਾ ਪ੍ਰਕਾਸ਼ ਵਧਾ ਦਿੱਤਾ ਗੁਰਾਂ ਨੇ ਕਿਰਪਾ ਕਰਕੇ। ਪ੍ਰਕਾਸ਼ ਤਾਂ ਵਧਿਆ ਜਦੋਂ ਗੁਰਾਂ ਕੀ ਬਾਣੀ ਪੜ੍ਹੀ, ਕਥਾ ਕੀਰਤਨ ਸੁਣਿਆ। ਮਹਾਰਾਜ ਕਹਿੰਦੇ ਸੁਣ ਹਰ ਕਥਾ ਕੀ ਲਾਭ ਹੋਵੇਗਾ, ਕਹਿੰਦੇ ਉਤਾਰੀ ਮੈਲ, ਤੇਰੀ ਮੈਲ ਉੱਤਰ ਜਾਏਗੀ ਅੰਦਰੋਂ, ਤੈਨੂੰ ਪ੍ਰਕਾਸ਼ ਹੋ, ਜਿਵੇਂ ਬੱਲਬ ਦੇ ਉੱਤੇ ਮਿੱਟੀ ਘੱਟਾ ਜੰਮਿਆ ਹੋਵੇ ਨਾ, ਬੱਲਬ ਦੇ ਉੱਤੇ ਉਹ ਇਹਨਾਂ ਮੱਧਮ ਪੈ ਜਾਂਦੀ ਰੋਸ਼ਨੀ, ਜਦੋਂ ਆਪਾਂ ਉਹਨੂੰ ਸਾਫ਼ ਕਰ ਦਈਏ ਤੇ ਉਹੀ ਚਾਨਣ ਵੱਧ ਜਾਂਦਾ। ਬਸ ਮਹਾਰਾਜ ਤੇਰੀ ਮਿੱਟੀ ਘੱਟਾ ਸਭ ਲਾਹ ਦੇਣਗੇ, ਉਤਾਰੀ ਮੈਲ, ਮੈਲ ਉੱਤਰ ਗਈ ਤਾਂ ਬੁੱਧੀ ਪ੍ਰਕਾਸ਼ ਹੋ ਗਈ, ਆਤਮ ਵਿਛੈਣੀ ਹੋ ਗਈ। ਐਸੀ ਗੁਰਮਤ ਪਾਈਅਲੇ, ਮੈਂ ਗੁਰਾਂ ਦੀ ਇਹੋ ਜਿਹੀ ਪੂਰਨ ਸਿੱਖਿਆ ਪ੍ਰਾਪਤ ਕੀਤੀ ਆ। ਮੂੜਤ ਘੋਰ ਅੰਧ ਕੂਪ ਮਹਿ, ਨਿਕਸਿਓ ਮੇਰੇ ਭਾਈ ਰੇ ਰਹਾਓ। ਇਹ ਮੇਰੇ ਭਾਈ, ਜਿਸ ਕਰਕੇ ਮੈਂ ਜਿਹੜਾ ਘੋਰ ਸੀ ਨਾ, ਭਿਆਨਕ ਅੰਨੇ ਖੂਹ ਭਾਵ ਸੰਸਾਰ ਵਿੱਚ ਡੁੱਬਦਾ ਹੋਇਆ ਨਿਕਲਿਆ, ਬਾਹਰ ਆ ਗਿਆ, ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸੰਗਤ ਵਿੱਚ ਬਹਿਣ ਕਰਕੇ ਇਹ ਕਿਰਪਾ ਹੋਈ ਹੈ। ਮਹਾ ਅਗਾਹ ਅਗਨ ਕਾ ਸਾਗਰ, ਗੁਰ ਬੋਹਿਤ ਤਾਰੇ ਰਤਨਾਗਰ। ਤ੍ਰਿਸ਼ਨਾ ਰੂਪ ਅੱਗ ਦਾ ਜਿਹੜਾ ਮਹਾ ਅਗਾਹ ਸੀ ਨਾ, ਬੜਾ ਅਗਾਧ ਸਮੁੰਦਰ ਜੋ ਸੰਸਾਰ ਹੈ, ਇਹ ਤੋਂ ਰਤਨਾ ਸਾਗਰ ਹੁੰਦਾ, ਸ਼ੁਭ ਗੁਣਾ ਰੂਪੀ ਰਤਨਾ ਦੀ ਖਾਣ, ਗੁਰੂ ਰੂਪੀ ਜਹਾਜ਼ ਨੇ ਕਿਰਪਾ ਕਰਕੇ ਮੈਨੂੰ ਤਾਰ ਦਿੱਤਾ। ਗੁਰ ਬੋਹਿਤ ਤਾਰੇ ਰਤਨਾਗਰ, ਗੁਰੂ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਤਾਰਿਆ, ਨਾਮ ਰੂਪੀ ਜਹਾਜ਼ ਦੇ ਕੇ ਤਾਰ ਦਿੱਤਾ ਹੈ। ਦੁੱਤਰ ਅੰਧ ਬਿਖਮ ਇਹ ਮਾਇਆ, ਮਾਇਆ ਤਰਨੀ ਬੜੀ ਦੁਸਤਰ ਭਾਵ ਕਠਿਨ ਹੈ, ਮਾਇਆ ਚੋਂ ਨਿਕਲ ਨਹੀਂ ਸਕਦਾ, ਨਿਕਲੀਏ ਤਾਂ ਜੇ ਕਿਸੇ ਬੰਦੇ ਦੀ ਬਣਾਈ ਹੋਵੇ, ਬਣਾਈ ਤਾਂ ਆਪ ਹੀ ਹੈ ਵਾਹਿਗੁਰੂ ਨੇ, ਉਹ ਇੰਨੀ ਕਠਿਨ ਹੈ, ਜਿੱਡਾ ਵੱਡਾ ਤੂੰ ਆਪ ਆ ਉਨੀ ਕਠਿਨ ਮਾਇਆ ਬਣਾ ਤੀ। ਜੀਵ ਨੂੰ ਹੰਕਾਰ ਹੁੰਦਾ ਕਿ ਮੈਂ ਮਾਇਆ ਨੂੰ ਤਰ ਜਾਵਾਂਗਾ, ਪਰ ਤੇਰੀ ਕਿਰਪਾ ਤੋਂ ਬਿਨਾਂ ਇਹਦੇ ਵਿੱਚੋਂ ਕੋਈ ਨਿਕਲ ਨਹੀਂ ਸਕਦਾ। ਇਸ ਜੀਵ ਨੂੰ ਅੰਨਿਆ ਕਰਨ ਵਾਲੀ ਤੇ ਨਿਵਿਰਤ ਹੋਣੀ ਇਹ ਬੜੀ ਬਿਖਮ ਕਠਿਨ ਬਹੁਤ ਔਖੀ ਹੈ। ਗੁਰਪੂਰਾ ਪ੍ਰਗਟ ਮਾਰਗ ਦਿਖਾਇਆ, ਧੰਨ ਹੈ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਸ ਮਾਇਆ ਤੋਂ ਪਾਰ ਲੰਘਣ ਦਾ, ਪਰਮੇਸ਼ਰ ਪ੍ਰਾਪਤੀ ਦਾ ਰਸਤਾ ਪ੍ਰਗਟ ਹੀ ਵਿਖਾ ਦਿੱਤਾ। ਸੰਗਤ ਚ ਆ ਕੇ ਜੀਵ ਨੂੰ ਸੋਝੀ ਪੈਦਾ ਹੋ ਜਾਂਦੀ ਹੈ। ਜਾਪ ਤਾਪ ਕਛ ਉਕਤ ਨਾ ਮੋਰੀ, ਗੁਰੂ ਨਾਨਕ ਸਰਣਾਗਤ ਤੋਰੀ। ਮੇਰੇ ਵਿੱਚ ਨਾ ਤਾਂ ਕੁਝ ਜਾਪ ਹੈ ਮਹਾਰਾਜ, ਨਾ ਮੇਰਾ ਕੋਈ ਤਾਪ ਹੈ, ਅਤੇ ਨਾ ਹੀ ਮੇਰੇ ਵਿੱਚ ਕੁਛ ਉਕਤ ਹੁੰਦੀ ਜੁਗਤੀ ਹੈ। ਮੈਂ ਤਾਂ ਹੇ ਮਹਾਰਾਜ ਜੀ ਆਪਦੀ ਸ਼ਰਨ ਵਿੱਚ ਪ੍ਰਾਪਤ ਹੋ ਕੇ ਆਪਦੀ ਓਟ ਲਈ ਹੈ, ਮੈਂ ਤੁਸੀਂ ਤਾਰਨਾ, ਮੇਰੇ ਕੋਲ ਕੁਛ ਨਹੀਂ ਹੈ, ਮੈਂ ਤਾਂ ਤੁਹਾਡੇ ਜਹਾਜ਼ 'ਚ ਬਹਿ ਗਿਆ, ਆ ਕੇ ਤਰਸ ਕਰ ਲਓ, ਮੇਰੇ 'ਤੇ ਰਹਿਮ ਕਰੋ, ਮੈਨੂੰ ਤਾਰ ਦਿਓ।